ਸਤਨਾਮ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾਮ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਸੋਹੀ ਮਹੱਲਾ ਪੰਜਵਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧੈ ਨਿਤ ਪਾਰਚ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧੈ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਰਹਾਉ ਕਰਤ ਵਿਕਾਰ ਦੋ ਕਰ ਚਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਔਦ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਨ ਸਮਰੱਥ ਅਗੋਚਰ ਸੁਆਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸ਼ਰਨ ਸਮਰੱਥ ਅਗੋਚਰ ਸੁਆਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਮਤਿ ਦੀਵਾਨ ਦੀ ਹਾਜ਼ਰੀ ਆਪ ਜੀ ਭਰ ਰਹੇ ਹੋ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਅਰਦਾਸ ਹੁਕਮਨਾਮਾ ਔਰ ਜੋ ਪ੍ਰੋਗਰਾਮ ਗੁਰਦੁਆਰਾ ਸਾਹਿਬ ਚੱਲ ਰਹੇ ਨੇ ਉਸ ਸਬੰਧੀ ਸਾਰੀਆਂ ਸੂਚਨਾਵਾਂ ਆਪ ਜੀ ਗੁਰਮੁਖ ਪਿਆਰਿਆਂ ਤੋਂ ਸਰਵਣ ਕਰ ਰਹੇ ਸੀ। ਅੱਜ ਜੋ ਸਤਿਗੁਰਾਂ ਦਾ ਪਾਵਨ ਪਵਿੱਤਰ ਬਚਨ ਹੁਕਮ ਰੂਪ ਬਖਸ਼ਿਸ਼ ਹੋਇਆ ਹੈ ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਸੋਹੀ ਹੈ ਔਰ ਅੰਗ ਸਤਿਗੁਰੂ ਦਾ 743 ਤੇ ਸ਼ਬਦ ਆਰੰਭ ਹੁੰਦਾ ਹੈ। 744 ਅੰਗ ਤੇ ਇਹਦੀ ਸੰਪੂਰਨਤਾ ਹੈ। ਆਓ ਸਮੇਂ ਵਿਚ ਰਹਿ ਕੇ ਕਿਉਂਕਿ ਅੱਜ ਹਫ਼ਤਾਵਾਰੀ ਦੀਵਾਨ ਹੈ ਤੇ ਯਤਨ ਮੇਰਾ ਹੋਵੇਗਾ ਕਿ 10 ਵਜੇ ਤੱਕ ਰਾਈਟ ਟਾਈਮ ਪਿੱਛੋਂ ਜੋ ਕੀਰਤਨ ਹੋਣਾ ਉਸ ਵਿਚ ਦੇਰੀ ਨਾ ਹੋ ਸਕੇ ਉਸ ਸਮਾਗਮ ਚ ਸਹੀ ਸਮੇਂ ਸਿਰ ਸਮਾਪਤੀ ਕਰ ਸਕਾਂ। ਆਪ ਜਿਤਨੇ ਸਤਿਗੁਰੂ ਦੀ ਇਸ ਹਜ਼ੂਰੀ ਚ ਬੈਠੇ ਹੋ ਜਾਂ ਦੇਸ਼ ਪ੍ਰਦੇਸ਼ ਆਪਣੇ ਘਰਾਂ ਚ ਇੰਟਰਨੈਟ ਰਾਹੀਂ ਰੇਡੀਓ ਰਾਹੀਂ ਇਸ ਅਸਥਾਨ ਤੋਂ ਗੁਰਮਤ ਸਮਾਗਮ ਸਰਵਣ ਕਰ ਰਹੇ ਹੋ, ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਅੱਜ ਸਤਿਗੁਰਾਂ ਨੇ ਇਸ ਅੰਮ੍ਰਿਤ ਬਚਨ ਦੀ ਆਰੰਭਤਾ ਵਿਚ ਬਖਸ਼ਿਸ਼ ਕੀਤੀ, ਸੂਹੀ ਮਹੱਲਾ ਪੰਜਵਾਂ। ਸੂਹੀ ਰਾਗ ਹੈ ਔਰ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ। ਸ਼ਬਦ ਦੀ ਆਰੰਭਤਾ ਹੈ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਅਖਰੀ ਅਰਥ ਬਹਿਤੀ ਜਾਤ ਦਾ ਅਰਥ ਹੈ ਨਿਕਲੀ ਜਾ ਰਹੀ ਹੈ, ਜਿਹੜੀ ਨਿਰੰਤਰ ਪ੍ਰਵਾਹਿਤ ਹੈ। ਜਿਵੇਂ ਅਸੀਂ ਇੱਕ ਸ਼ਬਦ ਵਰਤਨੇ ਆ ਕਿ ਇਸ ਨਦੀ ਚ ਪਾਣੀ ਵਹਿ ਰਿਹਾ ਹੈ, ਪੰਜਾਬੀ ਸ਼ਬਦ ਅਸੀਂ ਵਹਿ ਰਿਹਾ ਕਹਾਂਗੇ, ਵਹਿ ਰਿਹਾ ਹੈ, ਵਗ ਰਿਹਾ ਹੈ, ਚੱਲ ਰਿਹਾ ਹੈ। ਬਹਿਤੀ ਜਾਤ ਦਾ ਅਰਥ ਕਰੀਏ ਕਿ ਜਿਹੜੀ ਉਮਰ ਪਰਮਾਤਮਾ ਨੇ ਸਾਨੂੰ ਜਨਮ ਤੋਂ ਦਿੱਤੀ, ਤੇ ਸੱਚ ਇਹ ਵੀ ਜਨਮ ਤੋਂ ਲੈ ਕੇ ਨਿਰੰਤਰ ਮੌਤ ਤੱਕ ਇੱਕ ਇੱਕ ਖਿੰਨ ਇਹ ਮਿਲੀ ਹੋਈ ਜ਼ਿੰਦਗੀ ਜਿਹੜੀ ਏ ਇਹ ਵਗਦੀ ਜਾ ਰਹੀ ਏ, ਪ੍ਰਵਾਹ ਤਾਂ ਇਹਨੇ ਰੁਕਣਾ ਨਹੀਂ। ਫਿਰ ਮੈਂ ਅਰਜ਼ ਕਰਾਂਗਾ, ਆਪਣਾ ਮਕਸਦ ਹੁੰਦਾ ਵੀ ਜੋ ਹੁਕਮਨਾਮਾ ਆਇਆ ਹੈ ਉਹਦੇ ਅਖਰੀ ਅਰਥ ਜ਼ਰੂਰ ਵਾਚੇ ਜਾਣ, ਤੇ ਜਦੋਂ ਅਸੀਂ ਅਖਰੀ ਅਰਥਾਂ ਵੱਲ ਧਿਆਨ ਦਿਆਂਗੇ ਨਾ, ਤੇ ਆਪ ਜੀ ਦੇਖਿਓ ਆਮ ਬਾਣੀ ਪੜ੍ਹਦਿਆਂ ਉਹ ਅੱਖਰ ਸ਼ਬਦ ਵਾਰ ਵਾਰ ਆਉਂਦਾ ਤੇ ਸਾਨੂੰ ਆਪਣੇ ਆਪ ਸਮਝ ਪੈ ਜਾਏਗੀ ਇਹਦੇ ਅਰਥ ਕੀ ਨੇ। ਮੈਂ ਅਰਜ਼ ਕੀਤੀ ਬਹਿਤੀ ਜਾਤ ਦਾ ਅਰਥ ਹੈ ਪ੍ਰਵਾਹਿਤ ਹੈ, ਵਗਦੀ ਜਾ ਰਹੀ ਹੈ, ਨਿਕਲਦੀ ਜਾ ਰਹੀ ਹੈ। ਕਦੇ ਦ੍ਰਿਸ਼ਟ ਨਾ ਧਾਰਤ, ਕਦੇ ਦਾ ਅਰਥ ਹੈ ਕਦੀ ਵੀ, ਦ੍ਰਿਸ਼ਟ ਦਾ ਅਰਥ ਹੈ ਦ੍ਰਿਸ਼ਟੀ, ਦੇਖਣਾ ਵੇਖਣਾ। ਕਦੇ ਦ੍ਰਿਸ਼ਟ ਨਾ ਧਾਰਤ, ਮਹਾਰਾਜ ਕਹਿੰਦੇ ਐ ਇਨਸਾਨ ਤੇਰੀ ਉਮਰ ਦੇ ਦਿਨ, ਤੇਰੀ ਜ਼ਿੰਦਗੀ ਦੇ ਦਿਨ, ਤੇਰੀ ਆਯੂ ਦਿਨ ਬ ਦਿਨ ਜਿਹੜੀ ਉਹ ਘਟਦੀ ਜਾ ਰਹੀ ਏ, ਵਹਿੰਦੀ ਜਾ ਰਹੀ ਹੈ, ਪਰ ਕਦੀ ਤੂੰ ਨਜ਼ਰ ਟਿਕਾ ਕੇ ਦੇਖਿਆ ਨਹੀਂ ਕਿ ਤੇਰਾ ਸਮਾਂ ਜਿਹੜਾ ਹੱਥੋਂ ਫਿਸਲਦਾ ਜਾ ਰਿਹਾ, ਨਿਕਲ ਰਿਹਾ ਹੈ। ਇੱਥੇ ਇੱਕ ਮੈਂ ਅਰਜ਼ ਆਪ ਨੂੰ ਕਰਦਿਆਂ, ਇੱਥੇ ਸ਼ਬਦ ਹੈ ਜਾਤ, ਬਹਿਤੀ ਜਾਤ, ਇਹਦਾ ਅਰਥ ਆਪਾਂ ਕੀਤੇ ਆ ਜਾ ਰਹੀ ਹੈ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜਾਤ ਦੇ ਅਰਥ ਇੱਕ ਤਾਂ ਵਰਨ ਵੰਡ ਨਾਲ ਵੀ ਜੁੜੇ ਨੇ, ਜਿਵੇਂ ਸਾਹਿਬ ਨੇ ਇੱਕ ਬਚਨ ਕਿਹਾ ਕਬੀਰ ਜੀ ਨੇ, ਜਾਤ ਜੁਲਾਹਾ ਮਤ ਕਾ ਧੁਈ ਧੀਰ, ਮੇਰੀ ਜਾਤ ਜੁਲਾਹਾ ਹੈ। ਉਥੇ ਜਾਤ ਦਾ ਅਰਥ ਜਾਣਾ ਨਹੀਂ, ਨਿਕਲਣਾ ਨਹੀਂ। ਜਿਵੇਂ ਅਸੀਂ ਬਾਬਾ ਜੀ ਦੇ ਬਚਨ ਪੜ੍ਹਨੇ ਆ, ਜਾਤ ਕਾ ਗਰਬ ਨਾ ਕਰੀਓ ਕੋਈ, ਉਥੇ ਵੀ ਜਾਤ ਸ਼ਬਦ ਹੈ, ਪਰ ਇੱਥੇ ਜਿਹੜਾ ਜਾਤ ਲਫ਼ਜ਼ ਹੈ ਇਹਦਾ ਅਰਥ ਹੈ ਜਾਣਾ, ਇਹ ਕਿਸਮ ਨਾਲ ਨਹੀਂ ਜੁੜਿਆ। ਹਜ਼ੂਰ ਨੇ ਕਿਹਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਤੇਰੀ ਉਮਰ ਦੇੜੀਏ ਉਹ ਲੰਘ ਰਹੀ ਹੈ, ਪ੍ਰਵਾਹਤ ਹੋ ਰਹੀ ਹੈ, ਕਦੀ ਤੂੰ ਨਜ਼ਰ ਟਿਕਾ ਕੇ ਦੇਖਿਆ ਕਿ ਇਹਨੇ ਟਿਕੇ ਨਹੀਂ ਰਹਿਣਾ। ਫਿਰ ਅਗਲਾ ਬਚਨ ਤੂੰ ਕਰ ਕੀ ਰਿਹਾ ਹੈ, ਇਹ ਸਤਿਗੁਰੂ ਸਾਨੂੰ ਉਪਦੇਸ਼ ਕਰ ਰਿਹਾ। ਮਿਥਿਆ, ਮਿਥ ਦਾ ਅਰਥ ਹੁੰਦਾ ਝੂਠ, ਜਿਹਨੇ ਰਹਿਣਾ ਨਹੀਂ। ਮੋਹ, ਮੋਹ ਦਾ ਅਰਥ ਹੈ ਪਕੜ, ਜਿਹੜੀ ਸਾਨੂੰ ਸੰਸਾਰ ਨਾਲ ਜੋੜ ਕੇ ਰੱਖਦੀ ਹੈ ਸਾਡੇ ਅੰਦਰ ਦੀ ਖਿੱਚ। ਬੰਧ ਹੈ, ਬੰਧ ਦਾ ਅਰਥ ਤੂੰ ਬੱਝਾ ਹੋਇਆ, उम्र तेरी घटदी पई ए, जिस मोह ने झूठे ने खत्म हो जाने उन्हें तेनू घुट के बन्या होया। उम्र लंघ रही है, सुरत तेरी पिछे बजी हुई है। मिथ्या मोह बंदा है नित पारच, नित दा अर्थ रोज, इथे लफज आया जी पारच। कई सियाणियां लोकां ने परच पारच दा अर्थ कीता जी परचना प्रविरत होना। असल च इक फारसी दा शब्द है पारचे, उथो शब्द बनया है पारच। उंज असी मैं पिछले दिन एक शब्द असी कहने परचा शब्द का, ए ओ चीज नहीं। फारसी भी शब्द है पारचे, पारचे दा लफजी अर्थ हुंदा तन ते पाण वाला कपड़ा। ए असल च उस पारचे शब्द तो पारच सतगुरां ने वरत्या। इहदा भाव यह हो गया कि ऐ इंसान तेरी उम्र जेड़ी ए दिन ब दिन घटदी पई ए, लंघ रही है, कदे तू ध्यान नहीं दिंदा, तू झूठे मोह विच बजया कह नित पारच। इहदा अर्थ ए करांगे, बंदे दा अर्थ बजना भी कह कि जिवें कोई बंदा कपड़े दी गंढ बांधदा होवे। कहिंदे ओ बंदिया तेरी उम्र घट रही है ते तू रोजाना सच एवे मिथ्या मोह दियां पंडा बनी जा रहा। फिर अर्ज इथे पारच दा अर्थ कपड़ा, पारचे तो बनिया पारच। उन मैं फिर क्या अर्ज, फारसी विच असली लफज पारचे है, परचा कपड़ा। इथे हजूर कहने बहती जात कदे दृष्टना धारत, मिथ्या मोह बंदा नित पारच। रोज तू झूठे मोह दियां पंडा कपड़े बनी जा रहे। बुचकियां बुचकी शब्द वरदे सन अपने पुराने, गठड़ी जिन्हू कहिंदे सन, ए रोज तू गठड़ी बुचकी बन रहे कपड़िया दी। ओ बंदिया तेनू पता नहीं तेरी उम्र लंघदी पई। हुण पहले ए दो बचन ने, दो तुका ने, एदे ते थोड़ी जी अर्ज है। ए सच्ची है कि गुरु तेग बहादुर साहब जी का एक बचन है, जिस दिन साडा जन्म होया ना जी, असी शरीर धारण किया जा इं कह लो माता की कुख तो जन्म होया, ए जिहड़ी उम्र है ना, ए उस दिन की प्रवाहत हो रही है, उस दिन ही शुरू हो गया। गुरु तेग बहादुर साहब ने प्रमाण दिता, उदाहरण दिती समझाने लई कि जिवें घड़े विच मिट्टी दे घड़े च पानी पाया होवे ते जदों पानी पाईए ते उदों उहनूं किते तरेड़ आ जाए, ते जिहड़ी उहनूं तरेड़ आ गई, तेड़ आ गई, उहदे विचों पानी सिमणा उसे वेले ही शुरू हो जांदा जदों तेड़ पैंदी है, क्योंकि पानी सिम रहा। पर घड़े नूं समझ कोई नहीं भी आ देखो भी पानी तां भरिया होगा, थोड़ा थोड़ा करके एवें सिमी जा रहा पानी, मैं सिमना कह भी प्रवाहत भी नहीं, थोड़ा थोड़ा सिमदा बूंद बूंद करके। महाराज कहिंदे ने मना कि जिवें एक घड़े नूं तेड़ पै जाए ते उहदा पानी बिलकुल बूंद बूंद बन के सिम सिम के कदी कदी निकलदा है, एक दिन उह घड़ा खाली हो जांदा है, तेनू तां तेड़ उस दिन दी पैगी जिदन तेरी मां दी कुख चो जन्म होया। एक एक सां करके ए आरबला वेंदी जा रही है। उंज सतगुरां ने बाणी च उम्र नूं सफल करन दा जिक्र भी बड़ा कीता है। अगे शब्द विच आप जी देखोगे गुरु जी कहणगे फिर सानू की करना चाहिदा, जे मोह दियां पंडा नहीं बननियां, मैं सीधे कपार च दर्त पंडा ही करांगा। एक सतगुरु गुरु नानक साहिब दा वचन है, किवें निकलदी पई है आरबला, दस बाल तन बीस रवन तीसां का सुंदर कहावै, चालीसी पुर होए पचासी पग खिसै सठी के बुढ़े पा आवै। उंज वैसे महाराज ने इत्थे दस दस साल दे पड़ा बनाए ने, दस इउं कह लो दस दस साल सतगुरु ने कह। आरबला बंदे दी सौ साल मिथ के, उंज महाराज कीती पता कोई नहीं किस दिन केड़ी घड़ी आखरी सवास हो जाने। पर सानू समझाने लई कि मान लो सौ साल भी दस बाल तन दुध पीन तो मां दे कुख तो जन्म लैके दस साल जेड़े ने बचपन च निकल गए, बस जी ए न्याणा है जी ए बच्चा है जिन्हू समझ कोई नहीं। ते ए भी सच है, ए भी साडी इंसानी एक कमजोरी है। अज गुरु हरिकृष्ण साहब का ज्योति जोत समाउणा है, ए गुरु तेग बहादुर साहब का गुरगद्दी दे ने, मैं अगे बाद वाली कथा विच अर्ज करांगा। गुरु हरकृष्ण साहब पांच साल की उम्र सी जिदन गुरता गद्दी ते विराजमान होए ने, 1656 नू गुरु हरकृष्ण साहब का आगमन होया, 1661 नू महाराज गुरता गद्दी ते विराजमान होए ने, 1661 ਨੂੰ ਤੁਸੀਂ ਹਿਸਾਬ ਲਾ ਲਓ ਵੀ 56 ਤੇ 61 ਪੰਜ ਸਾਲ ਹੋ ਗਏ ਤੇ 1664 ਨੂੰ ਗੁਰਮੁਖ ਕਹਿ ਰਹੇ ਸਨ 30 ਮਾਰਚ 1664 ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਲੀ ਚੋਲਾ ਵੀ ਤਿਆਗ ਦਿੱਤਾ ਇਹਦਾ ਮਤਲਬ ਕੁੱਲ ਉਮਰ 8 ਸਾਲ ਦੇ ਕਰੀਬ 8 ਸਾਲਾਂ ਵਿਚੋਂ 3 ਸਾਲ ਗੁਰਤਾ ਗੱਦੀ ਦੇ ਰਹੇ ਤੇ ਜੇ ਆਪਾਂ ਉਮਰ ਦੇਖੀਏ ਤੇ ਇਹਨਾਂ ਦੀ ਉਮਰ ਤਾਂ ਬਾਬਾ ਜ਼ੋਰਾਵਰ ਸਿੰਘ ਤੋਂ ਵੀ ਛੋਟੀ ਹੈ ਬਾਬਾ ਫਤਿਹ ਸਿੰਘ 7 ਸਾਲ ਦੇ ਨੇ ਬਾਬਾ ਜ਼ੋਰਾਵਰ ਸਿੰਘ ਜੀ 9 ਸਾਲ ਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਉਮਰ ਸਿਰਫ 8 ਸਾਲ ਦੀ ਮੇਰੀ ਬੇਨਤੀ ਹੈ ਕਿ ਇਹ ਤਾਂ ਵਾਹਿਗੁਰੂ ਦਇਆ ਕਰੇ ਭਾਗ ਵੀ ਹੋਣ ਮਤ ਸਮਝੀਏ ਕਿ ਜਦੋਂ ਇਹਨੂੰ ਸੁਰਤ ਹੋ ਜਾਏਗੀ ਪੜਨ ਲੱਗ ਪਏਗਾ ਚਲਾਕੀ ਵਰਤੇਗਾ ਫਿਰ ਉਹਨੂੰ ਧਰਮ ਦੀ ਸਮਝ ਪਏਗੀ ਇਹੀ ਸਾਡੀ ਮੁਸ਼ਕਲ ਹੈ ਅਸੀਂ ਕਹਿੰਦੇ ਹਾਂ ਜੇ ਬੱਚਾ ਹੈ ਬਚਪਨ ਤੋਂ ਬਾਅਦ ਜਦੋਂ ਫਿਰ ਚਲਾਕੀਆਂ ਸਿੱਖਦਾ ਉਦੋਂ ਕਹਿੰਦੇ ਹੁਣ ਧਰਮ ਸਿੱਖੇ ਹੁਣ ਸ਼ੁਰੂ ਕਰੇ ਨਹੀਂ ਪਿਆਰਿਓ ਉਦੋਂ ਇਹਦੇ ਅੰਦਰ ਦੀਆਂ ਚਲਾਕੀਆਂ ਮੈਨੂੰ ਨੇੜੇ ਨਹੀਂ ਲੱਗਣ ਦਿੰਦੀਆਂ ਹੁਣ ਇੱਥੇ ਤੁਸੀਂ ਦੇਖੋ 8 ਸਾਲ ਦੀ ਉਮਰ ਚ ਗੁਰਤਾ ਗੱਦੀ ਮੈਂ ਅਰਜ਼ ਕੀਤੀ ਸਤਿਗੁਰੂ ਕਿਰਪਾ ਕਰ ਗਏ ਇੱਥੇ ਮਹਾਰਾਜ ਕਹਿੰਦੇ ਨੇ ਕਿ ਦੇਖ 10 ਸਾਲ ਤਾਂ ਨਿਕਲ ਗਏ ਬਾਲਪਨ ਚ ਹੱਸਦਿਆਂ ਖੇਡਦਿਆਂ ਹੁਣ 10 ਤੋਂ ਬਾਅਦ ਆ ਗਏ 20 ਤੇ ਸਤਿਗੁਰੂ ਨੇ ਇੱਕ ਇੱਕ ਗੱਲ ਦਾ ਜ਼ਿਕਰ ਕੀਤਾ ਕਿਉਂਕਿ ਬੰਦਾ ਕਿਵੇਂ ਅੰਦਰੋਂ ਚੇਂਜ ਹੁੰਦਾ ਜਿਉਂ ਜਿਉਂ ਉਮਰ ਢਲਦੀ ਏ ਬੰਦੇ ਦਾ ਅੰਦਰ ਵੀ ਤਬਦੀਲ ਹੋਈ ਜਾਂਦਾ ਜੀ ਹੁਣ 10 ਤੋਂ ਬਾਅਦ ਜਦੋਂ ਤੁਰਿਆ ਫਿਰ ਮਨ ਚ ਇੱਕ ਆ ਗਿਆ ਵੀ ਮੈਂ ਨਾ ਸਾਰਿਆਂ ਨੂੰ ਆਪਣੇ ਵੱਲ ਖਿੱਚਾਂ ਲੋਕ ਮੇਰੇ ਵੱਲ ਦੇਖਣ ਉਦੋਂ ਬੰਦੇ ਦਾ ਜ਼ੋਰ ਲੱਗਾ ਮੈਂ ਸਭ ਤੋਂ ਸੋਹਣਾ ਲੱਗਾ ਮਹਾਰਾਜ ਕਹਿੰਦੇ ਨੇ ਅਸਲ ਚ ਉਹ 10 ਤੋਂ 20 ਸਾਲ ਦਾ ਸਮਾਂ ਜਿਹੜਾ ਇਹ ਜਵਾਨੀ ਤੇ ਪੈਜ ਰੱਖਦਾ 20 ਤੋਂ 30 ਪੂਰਾ ਜ਼ੋਰ ਲਾਉਂਦਾ ਮੈਂ ਸੁੰਦਰ ਲੱਗਾ ਸੋਹਣਾ ਲੱਗਾ ਵੈਸੇ ਮਹਾਰਾਜ ਨੇ ਤੇ 10 ਸਾਲ ਹੀ ਕਹੇ ਉੱਥੇ 10 ਬਾਲਤਨ 20 ਰਵਨ 30 ਕਾ ਸੁੰਦਰ ਕਹਾਵ ਹੈ 10 ਤੋਂ 20 ਜਵਾਨੀ ਵੱਲ ਕਿਸ਼ੋਰ ਅਵਸਥਾ ਜਵਾਨੀ ਤੇ 20 ਤੋਂ 30 ਇਹ ਜ਼ੋਰ ਲਾਉਂਦਾ ਵੀ ਚਮੜੀ ਦੇ ਤੌਰ ਤੇ ਲੋਕ ਮੇਰੇ ਵੱਲ ਆਕਰਸ਼ਣ ਮੈਂ ਸੋਹਣਾ ਲੱਗਾ ਤੇ ਮਹਾਰਾਜ ਕਹਿੰਦੇ ਉਸ ਤੋਂ ਬਾਅਦ ਕੀ ਕਰਦਾ 30 ਤੋਂ 40 ਆ ਗਏ ਹੁਣ 40 ਸਾਲ ਮਹਾਰਾਜ ਕਹਿੰਦੇ ਜਿਹੜੀ ਤੇਰੀ ਐਨਰਜੀ ਸੀ ਜੋ ਕੋਈ ਤੇਰਾ ਸੀ ਉਹ ਮੁਕੰਮਲ ਹੋ ਗਿਆ ਬਸ 10 ਬਾਲਤਨ 20 ਰਵਨ 30 ਕਾ ਸੁੰਦਰ ਕਹਾਵੇ 40 ਸੀ ਪੁਰ ਹੋਏ ਹੁਣ 40 ਸਾਲ ਹੋ ਗਏ ਨੇ ਤੇਰੇ ਅਸਲੀ ਤੇਰੀ ਉਮਰ ਆਈ ਹੈ ਜਿਹੜੀ ਤੂੰ ਭੋਗ ਲਈ ਏ ਹੁਣ ਤੇਰਾ ਸੂਰਜ ਛਿਪਣ ਵਾਲੇ ਪਾਸੇ ਜਾਣ ਲੱਗਾ ਹੁਣ ਵੀ ਕਈ ਵਾਰੀ ਅਸੀਂ ਜਦੋਂ ਸੁਣਨੇ ਆ ਡਾਕਟਰ ਸਾਹਿਬਾਨ ਜਾਂ ਚੰਗੇ ਪੁਰਸ਼ ਜਿਹੜੇ ਜਾਣਦੇ ਨੇ ਸ਼੍ਰੀ ਉਹ 40 ਸਾਲ ਤੱਕ ਕਹਿੰਦੇ ਹੁਣ ਕਿੰਨੀ ਉਮਰ ਜੀ 40 ਟੱਪ ਗਿਆ ਕਹਿੰਦੇ ਮਿੱਠਾ ਘੱਟ ਕਰ ਦੇ ਲੂਣ ਘੱਟ ਕਰ ਦੇ ਸੁਣ ਨੂੰ ਮਿਲਦਾ ਨਾ ਗੁਰੂ ਸਾਹਿਬ ਕਹਿੰਦੇ 40 ਤੱਕ ਤੇਰਾ ਉਹ ਸਭ ਕੁਝ ਹੈ ਤਾਕ ਸੁੰਦਰਤਾ ਹੁਣ ਜਿਹੜੀ 40 ਤੱਕ ਸੁੰਦਰਤਾ ਇਹਨੇ ਢਲਣਾ ਵੀ ਜ਼ਰੂਰ ਹੈ ਕਿਉਂਕਿ ਸੂਰਜ ਜੇ ਚੜਨ ਤੋਂ ਲੈ ਕੇ ਦੁਪਹਿਰ ਤੱਕ ਜਿੰਨਾ ਟਾਈਮ ਲੱਗਦਾ ਪਿਆਰੇ ਯਾਦ ਰੱਖਿਓ ਦੁਪਹਿਰ ਤੋਂ ਬਾਅਦ ਢਲਣ ਲੱਗਿਆ ਵੀ ਉਨਾ ਹੀ ਟਾਈਮ ਲੱਗਦਾ 40 ਸਾਲ ਤੱਕ ਤੂੰ ਐ ਪੂਰਾ ਸੂਰਜ ਤੇਰਾ ਚੜ ਗਿਆ ਹੁਣ ਢਲਣ ਲੱਗ ਪਿਆ ਕੇਸ ਚਿੱਟੇ ਹੋਣ ਲੱਗ ਪਏ ਨੇ ਜਿਹੜੀਆਂ ਸਕਿਨ ਚਮੜੀ ਤੇ ਝੁਰੜੀਆਂ ਪੈਣ ਲੱਗ ਪਈਆਂ ਹੁਣ ਅੰਦਰ ਨੂੰ ਖਾਂਦਾ ਹੈ ਅੰਦਰ ਛੇਤੀ ਨਹੀਂ ਮੰਨਦਾ ਮੈਂ ਕਈ ਵਾਰੀ ਸੋਚਣਾ ਜ਼ਿਆਦਾਤਰ ਬੰਦੇ 40-50 ਸਾਲ ਤੱਕ ਦੱਸੀ ਜਾਣਗੇ ਇੰਨੀ ਉਮਰ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ 50 ਟੱਪਦਾ ਹੈ ਨਾ ਉਮਰ ਤਾਂ ਲੰਘੇ ਜਾ ਰਹੀ ਹੈ ਪਰ ਬੰਦੇ ਦਾ ਕਹਿਣ ਤੋਂ ਡਰਨ ਲੱਗ ਪੈਂਦਾ ਮੇਰੀ ਉਮਰ ਇੰਨੀ ਹੋ ਗਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 10 ਬਾਲਤਨ 20 ਰਵਨ 30 ਕਾ ਸੁੰਦਰ ਕਹਾਵੇ 40 ਪੁਰ ਹੋਏ 85 ਪੱਗ ਖਿੱਸੇ 85 ਦਰ ਤੇ 50 ਸਾਲ ਦੀ ਉਮਰ ਹੁਣ ਪੈਰ ਪੱਗ ਖਿੱਸੇ ਦਾ ਅਰਥ ਹੈ ਜਵਾਨੀ ਵੱਲੋਂ ਪੈਰ ਜਿਹੜੇ ਨੂੰ ਪਿਛਾਂ ਨੂੰ ਜਾਣ ਲੱਗੇ ਮੌਤ ਵੱਲ ਜਾਣ ਲੱਗ ਪਏ 60 ਕੇ ਬੁੱਢੇ ਪਾ ਆਵੇ 70 ਕਾ ਮਤਹੀਨ ਬੜੇ ਪੰਜਾਬੀ ਸ਼ਬਦ ਨੇ ਜੀ 60 ਸਾਲ ਦਾ ਬੁਢੇਪਾ ਆ ਗਿਆ 70 ਸਾਲ ਦਾ ਮਤਹੀਣ ਹੋ ਗਿਆ 80 ਕਾ ਵਿਵਹਾਰ ਨਾ ਪਾਵੇ ਜਦੋਂ 80 ਸਾਲਾਂ ਦਾ ਹੋਇਆ ਕੋਈ ਕੰਮ ਨਹੀਂ ਕਰ ਸਕਦਾ 90 ਕਾ ਸੇਜਾਸਨੀ 90 ਸਾਲ ਉਮਰ ਹੋ ਗਈ ਮੰਜੇ ਤੇ ਪੈ ਗਿਆ ਤੇ ਮਹਾਰਾਜ ਕਹਿੰਦੇ ਨੇ ਮੂਲ ਨਾ ਜਾਣੇ ਆਪ ਵੱਲ ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਵੇ ਕਾ ਧੌਲ ਹਰ ਜਿਵੇਂ ਦੇਖੋ ਆ ਧੂੰ ਨਿਕਲਦਾ ਉਹਦੀ ਕੀ ਖੋਂਦੇ ਸਿਰਫ ਅੱਖਾਂ ਨਾਲ ਹੀ ਦਿਸ ਰਿਹਾ ਨਾ ਤੇ ਧੂੰ ਕਈ ਵਾਰੀ ਇੰਜ ਪ੍ਰਤੀਤ ਹੁੰਦਾ ਮੰਨ ਲਓ ਜਿਵੇਂ ਘਰ ਬਣਿਆ ਹੋਇਆ ਧੂੰ ਜਦੋਂ ਨਿਕਲਦੇ ਪਹਾੜ ਨਿਕਲਦਾ ਪਿਆ ਸਿਰਫ ਅੱਖਾਂ ਦਾ ਭੁਲੇਖਾ ਧੂੰ ਕੁਛ ਵੀ ਨਹੀਂ ਗੁਰੂ ਜੀ ਕਹਿੰਦੇ ਜਦੋਂ 100 ਸਾਲ ਦਾ ਹੋਇਆ ਮੌਤ ਸਾਹਮਣੇ ਆਈ ਤੇ ਸਾਰੀ ਜ਼ਿੰਦਗੀ ਬਸ ਇੰਨੀ ਕੁ ਬਣ ਗਈ ਜਿਵੇਂ ਚੁੱਲ੍ਹੇ ਵਿੱਚੋਂ ਤੂੰ ਨਿਕਲਿਆ, ਖਤਮ ਹੋ ਗਈ ਕਹਾਣੀ। ਇੱਥੇ ਸਤਿਗੁਰੂ ਗੁਰੂ ਅਰਜੁਨ ਦੇਵ ਕਹਿੰਦੇ ਨੇ ਕਦੀ ਤੂੰ ਇਹਨੂੰ ਧਿਆਨ ਨਾਲ ਸੋਚਿਆ? ਇਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਮਹਾਰਾਜ ਕਹਿੰਦੇ ਸਿਮਰਨ ਤੋਂ ਬਿਨਾਂ ਇਹ ਬਾਲ ਵੀ ਵਿਅਰਥ। ਉਥੇ ਇਹ ਨੀ ਕਿਹਾ ਕੋਈ ਨੀ ਬਾਲ ਉਮਰੇ ਨਿਕਲਣ ਦਿਓ। ਸਤਿਗੁਰੂ ਨੇ ਬਾਲ ਅਵਸਥਾ ਨੂੰ ਉਮਰ ਦਾ ਹਿੱਸਾ ਮੰਨ ਕੇ ਇਹਨੂੰ ਵੀ ਵਿਅਰਥਤਾ ਚ ਮੰਨਿਆ ਜੇ ਸਿਮਰਨ ਨਹੀਂ ਕਰਦੇ ਤਾਂ। ਹਜ਼ੂਰ ਕਹਿ ਰਹੇ ਨੇ ਭਾਈ ਬਹਿਤੀ ਜਾਤ ਕਦੇ ਦ੍ਰਿਸ਼ ਨਾ ਧਾਰਤ, ਮਿਥਿਆ ਮੋਹ ਬੰਧ ਨਿਤ ਪਾਰਚ। ਤੂੰ ਰੋਜ ਮੋਹ ਦੀਆਂ ਕੱਪੜੇ ਦੀਆਂ ਗੰਢਾਂ ਬੰਨ ਰਿਹਾ, ਹੁਣ ਅੱਗੇ ਫਿਰ ਕੀ ਕਰੀਏ? ਮਹਾਰਾਜ ਇੱਥੇ ਸੁਣਿਓ, ਮਾਧਵੇ ਭੱਜ। ਮੈਂ ਆਪ ਨੂੰ ਬੇਨਤੀ ਕਰਾਂ, ਜਦੋਂ ਆਪ ਜੀ ਕਦੀ ਵੀ ਪਾਠ ਕਰੋ, ਗੁਰਮੁਖ ਪਿਆਰੇ ਬੈਠੇ ਆ ਭਾਈ ਕਿਰਪਾਲ ਸਿੰਘ ਜੀ ਵੀ, ਜੇ ਦਾ ਪਾਠ ਕਰਾਂਗੇ ਨਾ ਜੀ, ਮਾਧਵੇ ਭੱਜ ਦਿਨ ਨਿਤ ਰਹਿਣੀ, ਅਰਥ ਬਦਲ ਜਾਣਗੇ। ਜੇ ਪਾਠ ਕਰਾਂਗੇ ਮਾਧਵੇ ਭੱਜ, ਇੱਥੇ ਵਿਸ਼ਰਾਮ ਲਾਵਾਂਗੇ, ਅਰਥ ਹੋਰ ਹੋ ਜਾਣਗੇ। ਕਿਉਂਕਿ ਸਿਰਫ ਇੱਕ ਵਿਸ਼ਰਾਮ ਹੀ ਅਰਥ ਬਦਲ ਕੇ ਰੱਖ ਦਿੰਦਾ। ਹੁਣ ਇੱਥੇ ਸ਼ਬਦ ਮਾਧਵੇ, ਮਾਧਵੇ ਦਾ ਅਰਥ ਕੀ ਹੈ? ਅਸੀਂ ਸਿੱਧਾ ਅਰਥ ਕਰਨੇ ਆ ਮਾਧਵੇ ਦਾ ਵੀ ਪਰਮਾਤਮਾ, ਪਰ ਆਖਰ ਸ਼ਬਦ ਦੇ ਇਹਦੀ ਰੂਟ ਤਾਂ ਕੋਈ ਹੈ? ਕਿੱਥੋਂ ਸ਼ਬਦ ਨਿਕਲੇ? ਇਹ ਦੋ ਸ਼ਬਦਾਂ ਦਾ ਮੇਲ ਹੈ, ਇੱਕ ਸ਼ਬਦ ਮਾ, ਦੂਸਰਾ ਧਵ, ਮਾ ਧਵ ਇੱਥੋਂ ਬਣਿਆ ਹੈ, ਮਾਧਵੇ ਇੱਥੋਂ ਬਣਿਆ ਮਾਧੋ। ਇਹ ਸਾਰੇ ਸ਼ਬਦ ਮੇਰੇ ਮਾਧੋ ਜੀ, ਜਾਂ ਇੱਥੇ ਮਾਧਵੇ, ਫਿਰ ਬੇਨਤੀ ਕਰਾਂਗਾ, ਇੱਕ ਮਾ ਦੂਸਰਾ ਧਵ। ਮਾ ਮੀਨਸ ਮਾਇਆ, ਧਵ ਦਾ ਅਰਥ ਹੈ ਪਤੀ, ਇਹਦਾ ਅਰਥ ਹੋ ਗਿਆ। ਮਾਂ ਦਾ ਅਰਥ ਹੈ ਲਕਸ਼ਮੀ, ਤੇ ਧਵ ਦਾ ਅਰਥ ਹੈ ਵਿਸ਼ਨੂੰ, ਇਹਦਾ ਮਤਲਬ ਮਾਇਆ ਦਾ ਪਤੀ, ਜਿਹਨੂੰ ਇੱਕ ਲਫ਼ਜ਼ ਅਸੀਂ ਵਰਤਨੇ ਆ ਸ੍ਰੀ ਪਤ, ਸ੍ਰੀ ਲਕਸ਼ਮੀ, ਪਤ ਦਾ ਅਰਥ ਹੈ ਪਤੀ। ਪਰ ਇੱਥੇ ਭਾਵ ਅਰਥ ਅਸੀਂ ਲਾਂਗੇ ਪਰਮਾਤਮਾ ਦਾ, ਵਾਹਿਗੁਰੂ ਦਾ, ਜਿਹੜਾ ਸਭ ਕੁਝ ਪੈਦਾ ਕਰਨ ਵਾਲਾ। ਇੱਥੇ ਜੇ ਪਾਠ ਕਰਾਂਗੇ ਨਾ ਜੀ, ਮਾਧਵੇ ਭੱਜ ਦਿਨ ਰਤ ਰਹਿਣੀ, ਭੱਜ ਦਿਨ ਨਿਤ ਰਹਿਣੀ, ਇਹ ਸੰਬੋਧ ਵੀ ਬਣ ਜਾਏਗਾ ਕਿ ਮਾਧਵੇ ਰੱਬ ਜੀ ਦਿਨ ਰਾਤ ਭਜਨ ਕਰਿਆ ਕਰੋ। ਫਿਰ ਜੇ ਪਾਠ ਕਰਾਂਗੇ ਮਾਧਵੇ ਭੱਜ, ਇਹਦਾ ਮਤਲਬ ਹੋ ਗਿਆ ਕਿ ਭਾਈ ਉਸ ਪਰਮਾਤਮਾ ਨੂੰ ਜਪ ਜਿਹੜਾ ਮਾਇਆ ਦਾ ਪਤੀ ਹੈ, ਜਿਹਨੇ ਸਭ ਕੁਝ ਜਪਿਆ ਬਣਾਇਆ ਹੈ। ਮਾਧਵੇ ਭੱਜ ਇਹਦਾ ਮਤਲਬ ਪ੍ਰਭੂ ਨੂੰ ਸਿਮਰ, ਤੇ ਕਿੰਨਾ ਸਿਮਰ? ਦਿਨ ਨਿਤ ਰਹਿਣੀ, ਇੱਥੇ ਲਫ਼ਜ਼ ਹੈ ਨਿਤ, ਨਿਤ ਤੋਂ ਅਰਥ ਕਰਾਂਗੇ। ਕਿਉਂਕਿ ਮੈਂ ਆਪ ਨੂੰ ਕਿਹਾ ਸੀ ਕਈ ਵਾਰੀ ਨਾ ਜੀ, ਇਹ ਜਦੋਂ ਅਸੀਂ ਕਾਵਕ ਰੂਪ ਚ ਪੜ੍ਹਨੇ ਆ, ਇਹ ਛੰਦਾਬੰਦੀ ਵਿਚ ਨਾ ਜੀ, ਲਫ਼ਜ਼ ਅੱਗੇ ਪਿੱਛੇ ਕਰ ਲੈਣਾ ਇਹ ਕਵੀਆਂ ਦਾ ਅਧਿਕਾਰ ਹੁੰਦਾ। ਮੈਂ ਆਮ ਕਵੀਆਂ ਦੀ ਕਹਾਂਗਾ, ਉਂਝ ਗੁਰਬਾਣੀ ਵਿਚ ਵੀ ਇਕ ਵਾਰ ਮੈਂ ਕਿਹਾ, ਬੜੇ ਸ਼ਬਦ ਐਸੇ ਨੇ ਜਿਹੜੇ ਮਾਤਰਾ ਨੂੰ ਪੂਰਾ ਕਰ ਲਈ, ਤੁਕਾਂਤ ਨੂੰ ਪੂਰਾ ਕਰ ਲਈ, ਛੰਦਾਬੰਦੀ ਨੂੰ ਮੁਕੰਮਲ ਕਰ ਲਈ, ਅੱਗੇ ਪਿੱਛੇ ਕੀਤੇ ਆ। ਉਹ ਜਿਵੇਂ ਅਸੀਂ ਤੁਸੀਂ ਇੱਕ ਪਾਠ ਕਰਦੇ ਹੋ, ਰੱਖੋ ਕੰਧ ਉਸਾਰੋ ਨੀਵਾਂ, ਮੈਂ ਇੱਕ ਵਾਰ ਅਰਜ਼ ਕੀਤੀ ਸੀ। ਪਰ ਸਾਡੀ ਬੋਲਚਾਲ ਵਿਚ ਅਸੀਂ ਕਦੀ ਕਹਿੰਦੇ ਜੀ ਅੱਜ ਅਸੀਂ ਕੰਧ ਰੱਖਣ ਲੱਗੇ ਹਾਂ, ਤੇ ਜੇ ਕਿਸੇ ਨੂੰ ਕਹੋ ਜੀ ਅੱਜ ਅਸੀਂ ਕੰਧ ਰੱਖਣੀ ਹੈ ਸਾਡੇ ਲਾਇਓ, ਅਗਲਾ ਕਹੇਗਾ ਵੀ ਕੰਧ ਰੱਖੀ ਥੋੜਾ ਜਾਂਦੀ ਹੈ, ਰੱਖੀ ਤਾਂ ਨੀ ਜਾਂਦੀ ਹੈ, ਤੇ ਕੰਧ ਨੀ ਦੇ ਉੱਤੇ ਉਸਾਰੀ ਜਾਂਦੀ ਹੈ। ਤੇ ਇੱਥੇ ਸਤਿਗੁਰੂ ਕਹਿੰਦੇ ਰੱਖੋ ਕੰਧ ਉਸਾਰੋ ਨੀਵਾਂ, ਹਾਲਾਂਕਿ ਨੀਵਾ ਦਾ ਸ਼ਬਦ ਜਿਹੜਾ ਹੈ ਉਹ ਰੱਖੋ ਨਾਲ ਹੈ, ਨੀ ਰੱਖੀ ਜਾਂਦੀ ਹੈ, ਤੇ ਉਥੇ ਲਿਖਿਆ ਉਸਾਰੋ ਨੀਵਾਂ, ਰੱਖੋ ਕੰਧ, ਕੰਧ ਰੱਖੋ ਤੇ ਨੀਵ ਨੂੰ ਉਸਾਰੋ। ਪਰ ਵੇਖਣ ਵਾਲਾ ਕਹੇਗਾ ਭਾਈ ਇਹ ਤਾਂ ਗੱਲ ਢੁਕਦੀ ਜੀ ਨੀ ਪਈ, ਨੀ ਰੱਖੀ ਦੀਏ, ਨੀ ਉਪਰ ਕੰਧ ਉਸਾਰੀ ਦੀ ਹੈ। ਪਰ ਇਹ ਪੋਇਟਰੀ, ਇਹ ਕਵਿਤਾ ਦੇ ਵਿਚ ਮੈਂ ਕਹਾਂ ਜੀ, ਇਹ ਖੁੱਲ ਹੁੰਦੀ ਹੈ ਸ਼ਬਦ ਵਰਤਨ ਦੇ ਲਈ ਅੱਗੇ ਪਿੱਛੇ। ਫਿਰ ਜਿੰਨਾ ਕਥਾ ਕਰਨੀ ਹੁੰਦੀ ਹੈ, ਇੱਕ ਸ਼ਬਦ ਹੁੰਦਾ ਸੀ ਅਨਵੈ ਅਰਥ ਕਰਨੇ, ਇਹ ਲਫ਼ਜ਼ ਮੈਂ ਕਈ ਵਾਰੀ ਸੰਗਤ ਚ ਬੋਲ ਦੇਣਾ, ਮੈਂ ਇਸ ਕਰਕੇ ਨਹੀਂ ਵੀ ਮੈਂ ਬਹੁਤ ਕੁਝ ਜਾਣਦਾ, ਮੇਰੀ ਇੱਕ ਬੇਨਤੀ ਹੈ, ਇੰਨਾ ਖਜ਼ਾਨਾ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਵਿਚ, ਪਤਾ ਨਹੀਂ ਕਈ ਵਾਰੀ ਸਾਰੀ ਜ਼ਿੰਦਗੀ ਲੰਘ ਜਾਣੀ ਬੰਦੇ ਦੀ, ਹੋ ਸਕਦਾ ਉਹਨਾਂ ਸ਼ਬਦਾਂ ਵਿਚ ਕਦੀ ਇਹਨੇ ਧਿਆਨ ਵੀ ਨਾ ਦਿੱਤਾ ਹੋਵੇ। ਹੁਣ ਅਨਵੇ ਅਰਥ ਕੀ ਨੇ? ਰਾਖੋ ਕੰਧ ਉਸਾਰੋ ਨੀਵਾਂ, ਇਹਦਾ ਅਨਵੇਂ ਅਰਥ ਹੋਵੇਗਾ ਇਸ ਤਰ੍ਹਾਂ ਕਿ ਰਾਖੋ ਨੀਵਾਂ ਉਸਾਰੋ ਕੰਧ, ਅਨਵੇਂ ਅਰਥ ਹੋਵੇਗਾ। ਇੱਥੇ ਸਤਿਗੁਰੂ ਨੇ ਸ਼ਬਦ ਵਰਤੇ ਹੈ ਮਾਧਵੇ ਭੱਜ, ਉਮਰ ਲੰਘਦੀ ਪਈ ਏ, ਤੂੰ ਵਾਹਿਗੁਰੂ ਨੂੰ ਜਾ ਪੋਏ ਤੇ ਕਿੰਨਾ ਦਿਨ ਨਿੱਤ ਰਹਿਣੀ। ਹੁਣ ਨਿੱਤ ਸ਼ਬਦ ਵਿਚਕਾਰ ਇਹਦੇ ਅਰਥ ਇਉਂ ਕਰਾਂਗੇ ਨਿੱਤ ਦਿਨ ਰਹਿਣੀ, ਅਰਥ ਕਹਿ ਰਹੇ ਬਾਣੀ ਦੀ ਤੁਕ ਨੀ ਬਦਲਣੀ ਆਪਾਂ, ਇਹਦਾ ਅਰਥ ਹੋ ਗਿਆ ਨਿੱਤ ਰੋਜ਼ 24 ਘੰਟਿਆਂ ਚ ਦਿਨ ਤੇ ਰਾਤ ਹੈ। ਤੂੰ ਨੇਮ ਬਣਾ ਲੈ ਦਿਨ ਹੋਵੇ ਰਾਤ ਹੋਵੇ ਪਾਰ ਬ੍ਰਹਮ ਪਰਮੇਸ਼ਵਰ ਦੀ ਬੰਦਗੀ ਕਰਿਆ ਕਰ। ਜੇ ਦਿਨ ਰਾਤ ਕਰਕੇ ਉਮਰ ਘਟਦੀ ਪਈ ਹੈ ਤੇ ਫਿਰ ਦਿਨ ਰਾਤ ਕਰਕੇ ਉਹਦੀ ਇਬਾਦਤ ਵੀ ਕਰ। ਮਾਧਵੇ ਭੱਜ ਦਿਨ ਨਿੱਤ ਰਹਿਣੀ, ਤੇ ਫਿਰ ਅਗਲਾ ਬਚਨ ਜੀ ਜਨਮ ਪਦਾਰਥ, ਆਹ ਜਿਹੜਾ ਕੀਮਤੀ ਜਨਮ ਮਿਲਿਆ ਹੈ ਇੱਕ ਪਦਾਰਥ ਹੀ ਹੈ, ਜਨਮ ਪਦਾਰਥ ਜੀਤ, ਇਹਨੂੰ ਜਿੱਤ ਲੈ, ਹਾਰ ਕੇ ਨਾ ਜਾਈ, ਇਹਨੂੰ ਜਿੱਤ ਕੇ ਜਾਈ ਵਕਤ ਨੂੰ। ਕਿਵੇਂ ਜੀ? ਹਰ ਸ਼ਰਨੀ, ਹਰੀ ਪਰਮਾਤਮਾ ਦੀ ਚਰਨ ਸ਼ਰਨ ਵਿਚ ਪੈ ਜਾ, ਹਰੀ ਪ੍ਰਭੂ ਦੀ ਚਰਨ ਸ਼ਰਨ ਵਿਚ ਗਿਆ ਤੂੰ ਆਪਣੇ ਇਸ ਜ਼ਿੰਦਗੀ ਦੀ ਜਨਮ ਦੀ ਬਾਜ਼ੀ ਨੂੰ ਜਿੱਤ ਕੇ ਜਾਏਗਾ। ਰਹਾਓ, ਇਹ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਨੇ ਰਹਾਓ ਦੇ ਬਚਨ ਕਹੇ। ਮੈਂ ਫਿਰ ਦੁਬਾਰਾ ਇਹਨਾਂ ਚਾਰ ਤੁਕਾਂ ਦੇ ਭਾਵ ਆਪ ਨਾਲ ਸਾਂਝੇ ਕਰ ਦੇਣਾ ਕਿ ਉਮਰ ਲੰਘਦੀ ਪਈ ਹੈ, ਕਦੀ ਇਹਦੇ ਵੱਲ ਨਜ਼ਰ ਜ਼ਰੂਰ ਮਾਰਿਆ ਕਰ। ਮਹਾਰਾਜ ਕਹਿੰਦੇ ਆ ਤੇ ਜਿੰਨੀ ਉਮਰ ਲੰਘਦੀ ਪਈ ਏ ਸੁਰਤ ਓਨੀ ਜ਼ਿਆਦੀ ਆ ਕੱਪੜਿਆਂ ਦੀਆਂ ਗੱਠਾਂ ਬੰਨਦੀ ਪਈ ਏ, ਧੰਦਿਆਂ ਦੀਆਂ ਗੱਠਾਂ ਬੰਨਦੀ, ਮੋਹ ਖਿੱਚਦਾ। ਇਹ ਸੱਚ ਹੈ ਕਿ ਜਿਉਂ ਜਿਉਂ ਉਮਰ ਢਲਦੀ ਏ, ਕੋਈ ਟਾਵਾਂ ਜੀ ਸਾਰੇ ਨਹੀਂ ਕਿ ਬੜੇ ਐਸੇ ਨੇ ਜਿਹੜੇ ਬਖਸ਼ਿਸ਼ ਵਾਲੇ ਆ, ਨਹੀਂ ਤੇ ਜਿਉਂ ਜਿਉਂ ਬੁਢੇਪਾ ਆਉਂਦਾ ਕਈ ਵਾਰੀ ਮੋਹ ਦੀਆਂ ਤੰਦਾਂ ਹੋਰ ਪੀੜੀਆਂ ਹੋਈ ਜਾਂਦੀਆਂ। ਸਿਆਣੇ ਲੋਕ ਕਹਿੰਦੇ ਸਨ ਫਲ ਪੱਕ ਲੱਗ ਪਏ, ਰੁੱਖ ਨੂੰ ਫਲ ਲੱਗਾ ਹੋਵੇ, ਅੰਬ ਲੱਗਾ, ਅਨਾਰ ਲੱਗਾ, ਕੋਈ ਫਲ ਲੱਗਾ, ਜਦੋਂ ਪੱਕ ਜਾਏਗਾ ਨਾ ਜੀ, ਪੱਕਿਆ ਹੋਇਆ ਫਲ ਆਪਣੇ ਆਪ ਟਾਣੀ ਤੋਂ ਦੂਰੀ ਬਣਾਈ ਜਾਂਦਾ। ਜੇ ਕੋਈ ਨਹੀਂ ਵੀ ਤੋੜੇਗਾ, ਪੱਕੇ ਹੋਏ ਰਸ ਨਾਲ ਭਰੇ ਫਲ ਨੇ ਆਪਣੇ ਆਪ ਹੀ ਟੁੱਟ ਜਾਣਾ। ਮਹਾਰਾਜ ਕਹਿੰਦੇ ਆ ਜੇ ਫਲ ਪੱਕ ਜਾਏ ਉਹ ਆਪਣੇ ਆਪ ਹੀ ਅੰਦਰੋਂ ਟਾਣੀ ਨਾਲ ਸੰਬੰਧ ਦੂਰ ਕਰੀ ਜਾਂਦਾ। ਉਹ ਬੰਦਾ ਮਨਾ ਜਦੋਂ ਤੇਰੇ ਕੇਸ ਚਿੱਟੇ ਹੁੰਦੇ ਪਏ ਨੇ, ਫਲ ਇਹ ਵੀ ਪੱਕਦਾ ਪਿਆ, ਪਰ ਬਦਕਿਸਮਤੀ ਏ ਤੂੰ ਟਾਣੀ ਨਾਲ ਹੋਰ ਨੇੜੇ ਹੋਈ ਜਾਂਦਾ। ਮੇਰੀ ਬੇਨਤੀ ਸਮਝ ਗਿਆ? ਮੋਹ ਹੋਰ ਨੇੜੇ ਆ ਰਿਹਾ। ਇੱਥੇ ਫਿਰ ਇੱਕ ਬਚਨ ਹੈ ਵੀ ਲੋਕ ਬਣ ਰਹੇ, ਭਗਤ ਰਵਿਦਾਸ ਸਾਹਿਬ ਦਾ ਇੱਕ ਸੋਠ ਰਾਗ ਸ਼ਬਦ ਹੈ, ਚਮਰੱਟਾ ਗਾਂਠ ਨਾ ਜਾਨੀ, ਸਭ ਲੋਕ ਗੱਠਾਵੇ ਪਨਹੀ, ਆਰ ਨਹੀਂ ਜੈ ਤੋਪੋ, ਨਹੀਂ ਰਾਂਬੀ ਠਾਉ ਰੋਪੋ, ਲੋਕ ਗੰਠ ਗੰਠ ਖਰਾ ਬਗੂਚਾ, ਹੋ ਬਿਨ ਗੰਠ ਹੈ ਜਾਏ ਪਹੁੰਚਾ। ਇਹਦਾ ਮੈਂ ਸਿਰਫ ਥੋੜਾ ਜਿਹਾ ਇਸ਼ਾਰਾ ਕਰ ਜਾਂਦਾ ਅਰਥ ਵੱਲ। ਸਾਨੂੰ ਸਭ ਨੂੰ ਪਤਾ ਨਾ ਵੀ ਭਗਤ ਰਵਿਦਾਸ ਸਾਹਿਬ ਜੁੱਤੀਆਂ ਗੱਢਦੇ ਸਨ। ਭਾਈ ਗੁਰਦਾਸ ਸਾਹਿਬ ਨੇ ਕਿਹਾ ਪਾਣਾ ਗੰਢਾ ਰਾਹ ਵਿਚ ਕੁਲਾ ਧਰਮ ਟੋਏ ਢੋਰ ਸਮੇਟਾ, ਰਸਤੇ ਚ ਉਹ ਨਿੱਕੀ ਜੀ ਥਾਂ ਦੁਕਾਨ ਬਣਾ ਕੇ ਉਥੇ ਜੁੱਤੀਆਂ ਗੱਢਦੇ ਨੇ। ਉਨ੍ਹਾਂ ਆਪ ਵੀ ਕਿਹਾ ਕਿ ਮੇਰੀ ਜਾਤ ਕੁੱਟ ਵੰਡ ਲਾ, ਮੇਰੀ ਉਹ ਜਾਤ ਏ ਜਿਹੜੀ ਚਮੜੇ ਨੂੰ ਕੱਟਦੀ ਏ, ਚਮੜੇ ਨੂੰ ਕੁੱਟ ਕੇ ਜੁੱਤੀਆਂ ਬਣਾਉਂਦੀ ਏ। ਹੁਣ ਇਥੇ ਸ਼ਬਦ ਜੀ ਕਹਿੰਦੇ ਚਮਰੱਟਾ ਗਾਂਠ ਨਾ ਜਾਨੀ, ਕਹਿੰਦੇ ਮੈਨੂੰ ਤੇ ਗੰਢਣਾ ਹੀ ਕੋਈ ਨੀ ਆਉਂਦਾ, ਮੈਨੂੰ ਕੋਈ ਨੀ ਪਤਾ ਜੁੱਤੀ ਕਿਵੇਂ ਗੰਢੀ ਦੀ। ਪਹਿਲਾਂ ਆਖਰੀ ਅਰਥ ਨੇ ਚਮਰੱਟਾ, ਚਮਰੱਟਾ ਦਾ ਤੇ ਛੋਟਾ ਜਾ ਚਮਾਰ, ਗਾਂਠ ਨਾ ਜਾਨੀ ਮੈਨੂੰ ਕੋਈ ਪਤਾ ਨੀ ਕਿਵੇਂ ਜੁੱਤੀ ਗੰਢੀ ਦੀ, ਚਮਰੱਟਾ ਗਾਂਠ ਨਾ ਜਾਨੀ, ਲੋਕ ਗੱਠਾਂ ਵੇ ਪੰਨੀ ਪੰਨੀ ਦਰ ਤੇ ਜੁੱਤੀ, ਕਹਿੰਦੇ ਮੈਨੂੰ ਗੰਢਣਾ ਕੋਈ ਨੀ ਆਉਂਦਾ, ਲੋਕ ਧੱਕੇ ਨਾਲ ਮੇਰੇ ਤੋਂ ਜੁੱਤੀ ਗੰਢਾਣੀ ਚਾਹੁੰਦੇ ਆ। ਜਦੋਂ ਇਹ ਪਾਠ ਕਰਦੇ ਆ ਸਾਹਮਣੇ ਆਇਆ ਮਨ ਚ ਹੈ ਵੀ ਇਹ ਕੀ, ਇੱਕ ਪਾਸੇ ਕਹਿੰਦੇ ਮੈਂ ਜੁੱਤੀਆਂ ਗੰਢਣਾ, ਦੂਜੇ ਪਾਸੇ ਕਹਿੰਦੇ ਮੈਨੂੰ ਤੇ ਗੰਢਣਾ ਹੀ ਨੀ ਆਉਂਦਾ। ਹੁਣ ਅਗਲੇ ਬਚਨ ਨੇ ਆਰ ਨਹੀਂ ਜੇ ਤੋਪੋ, ਆਰ ਸਮਝਦੇ ਹੋ ਨਾ, ਆਰ ਉਹ ਸੁਬਾ ਹੁੰਦਾ ਸੀ ਚਮਾਰ ਵੀਰਾਂ ਕੋਲ, ਵਾਹਿਗੁਰੂ ਮੈਨੂੰ ਜਾਤ ਨਾਲ ਨੀ ਜੋੜ ਰਿਹਾ, ਤੁਹਾਨੂੰ ਪਤਾ ਹੋਣਾ ਵੀ ਉਹ ਸੁਬੇ ਦਾ ਅੱਗੇ ਵਿੱਢਾ ਜਿਹਾ ਬਣਿਆ ਹੁੰਦਾ ਸੀ ਦੰਦਾ ਜਿਹਾ, ਉਹ ਥੱਲੇ ਖਵਾਉਂਦੇ ਸਨ, ਵਿੱਚ ਧਾਗਾ ਪਾ ਕੇ ਉਹਨੂੰ ਖਿੱਚਦੇ ਸਨ, ਉਹਨੂੰ ਆਰ ਕਹਿੰਦੇ ਸਨ। ਕਹਿੰਦੇ ਮੇਰੇ ਕੋਲ ਤੇ ਆਰ ਵੀ ਕੋਈ ਨੀ ਕਿ ਜਿਹਦੇ ਚ ਧਾਗਾ ਪਾ ਕੇ ਮੈਂ ਖਿੱਚ ਲਵਾਂ, ਖਿੱਚਣ ਵਾਲੀ ਮੇਰੇ ਕੋਲ ਸੰਦ ਨਹੀਂ। ਆਰ ਨਹੀਂ ਜੇ ਤੋਪੋ ਮੈਂ ਤੋਪੋ ਦਾ ਅਰਥ ਤਰੋਪੇ ਲਾਣੇ ਸੀਣਾ ਨਹੀਂ ਰਾਂਬੀ ਠਾਉ ਰੋਪੋ ਇੱਕ ਉਹਨਾਂ ਕੋਲ ਰਾਂਬੀ ਹੁੰਦੀ ਸੀ ਜਦੋਂ ਕਿ ਜੁੱਤੀ ਨੂੰ ਟਾਕੀ ਲਾਦੇ ਸਨ ਟਾਂਕਾ ਲਾਣਾ ਜਾਂ ਜੁੱਤੀ ਨੂੰ ਕੋਈ ਚਮੜੇ ਦੀ ਟਾਕੀ ਲਾਣੀ ਉਹ ਰਾਂਬੀ ਦੇ ਨਾਲ ਚੰਗੀ ਤਰ੍ਹਾਂ ਉਹਨੂੰ ਸਾਫ ਕਰਦੇ ਸਨ ਉਹਨੂੰ ਜਿਹੜੀ ਟਾਕੀ ਹੋਣੀ ਵੀ ਬੰਦੇ ਨੂੰ ਲੱਗੇ ਵੀ ਨਾ ਭਗਤ ਜੀ ਕਹਿੰਦੇ ਨੇ ਲੋਕੋ ਮੇਰੇ ਤੋਂ ਜੁੱਤੀਆਂ ਗੰਢਾਣ ਹੁੰਦੇ ਹੋ ਮੇਰੇ ਕੋਲ ਤਾਂ ਨਾ ਤਾਂ ਧਾਗਾ ਵਾਲਾ ਆਰਕ ਹੈ ਜਿਹੜਾ ਖਿੱਚ ਪਾਉਂਦਾ ਤੇ ਨਾ ਮੇਰੇ ਕੋਲ ਉਹ ਰਾਂਬੀ ਹੈ ਆਰ ਨਹੀਂ ਜੇ ਤੋਪੋ ਨਹੀਂ ਰਾਂਬੀ ਠਾਉ ਰੋਪੋ ਰੋਪ ਲੱਭ ਜਾਏ ਰੋਪੋ ਅਰਥ ਕਰਾਂਗਾ ਰੋਕੋ ਜਿੱਥੇ ਮੈਂ ਟੁੱਟੀ ਹੋਈ ਜੁੱਤੀ ਨੂੰ ਰੋਕ ਲਵਾਂ ਅੱਗੇ ਨਾ ਟੁੱਟੇ ਇਹ ਮੇਰੇ ਕੋਲ ਕੁਛ ਨਹੀਂ ਹੁਣ ਜਦੋਂ ਇਹ ਸ਼ਬਦ ਅਸੀਂ ਪੜ੍ਹੇ ਤੇ ਦੇਖੋ ਆਰ ਨਹੀਂ ਜੇ ਤੋਪੋ ਨਹੀਂ ਰਾਂਬੀ ਠਾਉ ਰੋਪੋ ਲੋਕ ਗੰਟ ਗੰਟ ਖਰਾਬ ਗੁੱਚਾ ਕਹਿੰਦੇ ਲੋਕੀ ਗੰਢ ਗੰਢ ਕੇ ਮਰ ਗਏ ਹੁਣ ਬਿਨ ਗੰਠ ਹੈ ਜਾਏ ਪਹੁੰਚਾ ਮੈਂ ਬਿਨਾਂ ਜੁੱਤੀ ਗੰਢਣ ਤੋਂ ਰੱਬ ਦੇ ਘਰ ਚਲਾ ਗਿਆ ਇੱਥੇ ਤਰਕ ਕਹੇਗਾ ਵੀ ਇਹ ਕੀ ਸ਼ਬਦ ਦਾ ਮਤਲਬ ਕੀ ਹੋ ਗਿਆ ਉਂਝ ਵੈਸੇ ਬੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਨੇ ਜੀ ਜਿਨ੍ਹਾਂ ਦੇ ਟੀਕਾਕਾਰ ਅਰਥਾਂ ਕਰ ਗਏ ਅਸੀਂ ਕਥਾ ਵਾਲੇ ਵੀ ਕਰਦੇ ਹਾਂ ਪਰ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਗੱਲ ਸਵੀਕਾਰਨਾ ਸਾਨੂੰ ਕੋਈ ਪਤਾ ਨਹੀਂ ਉਨ੍ਹਾਂ ਦੇ ਡੂੰਘੇ ਅਰਥ ਕੀ ਨੇ ਇੱਕ ਨਹੀਂ ਬੇਅੰਤ ਸ਼ਬਦ ਨੇ ਐਸੇ ਹੁਣ ਇਹਦਾ ਅਰਥ ਗੁਰਮੁਖਾਂ ਕੀਤਾ ਜਿਵੇਂ ਆਹ ਨਾ ਬੰਧ ਪਾਰਚ ਬੰਧ ਨਿਤ ਪਾਰਚ ਤੂੰ ਕੱਪੜਾ ਬੰਨੀ ਜਾ ਰਿਹਾ ਰੋਜ਼ ਇਹਦਾ ਮਤਲਬ ਇਹ ਹੋ ਗਿਆ ਕਿ ਇਹਦਾ ਅਰਥ ਇਹ ਹੈ ਚਮਰੱਟਾ ਗੰਠ ਨਾ ਜਾਣੀ ਜਿਵੇਂ ਬੰਦੇ ਦੀ ਜੁੱਤੀ ਟੁੱਟ ਜਾਏ ਆਰ ਖਿੱਚ ਪਾ ਕੇ ਧਾਗੇ ਨੂੰ ਖਿੱਚਦਾ ਰੰਬੀ ਜਿਹੜੀ ਉਹ ਸਾਫ ਕਰਕੇ ਗੰਢ ਦੀਏ ਕਹਿਣ ਲੱਗੇ ਉਹ ਲੋਕੋ ਕਿ ਮੈਨੂੰ ਛੋਟੇ ਜਿਹੇ ਚਮਾਰ ਨੂੰ ਆ ਸਰੀਰ ਦੀ ਜੁੱਤੀ ਗੰਢਣੀ ਨਹੀਂ ਆਉਂਦੀ ਮੈਂ ਨੀ ਮੋਹ ਦੀ ਤੰਦਾਂ ਰੱਖੀਆਂ ਜਿਹੜੀਆਂ ਖਿੱਚ ਖਿੱਚ ਕੇ ਜੁੱਤੀ ਨੂੰ ਗੰਢਣ ਇਹਦਾ ਭਾਵ ਅਰਥ ਕਿ ਚਮਰੱਟਾ ਗੰਠ ਨਾ ਜਾਣੀ ਸਾਰੀ ਦੁਨੀਆਂ ਗੰਢ ਦੀ ਪਈ ਹੈ ਕਹਿੰਦੇ ਮੈਂ ਇਸ ਜੁੱਤੀ ਨੂੰ ਗੰਢ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਖਿੱਚਣ ਵਾਲੀ ਮੋਹ ਦੀ ਤਾਂ ਆਰ ਹੀ ਨਹੀਂ ਹੋਏਗੀ ਮੇਰੇ ਕੋਲ ਕੋਈ ਟਾਕੀ ਲਾਉਣ ਦਾ ਤਰੀਕਾ ਹੀ ਨਹੀਂ ਇਹਦਾ ਸਿੱਧਾ ਜਿਹਾ ਅਰਥ ਇਹ ਵੇ ਕਿ ਲੋਕ ਸਾਰੀ ਜ਼ਿੰਦਗੀ ਸਰੀਰ ਰੂਪੀ ਜੁੱਤੀ ਨੂੰ ਗੰਢੀ ਜਾ ਰਿਹਾ ਭਗਤ ਜੀ ਕਹਿੰਦੇ ਆ ਮੈਂ ਬਾਹਰ ਦੀਆਂ ਜੁੱਤੀਆਂ ਤੇ ਗੰਢਣਾ ਪਰ ਆ ਜਿਹੜੀਆਂ ਮੋਹ ਦੀਆਂ ਤੰਦਾਂ ਨਾਲ ਜੁੱਤੀਆਂ ਗੰਢੀਆਂ ਜਾਂਦੀਆਂ ਮੈਨੂੰ ਗੰਢਣਾ ਆਉਂਦਾ ਹੀ ਨਹੀਂ ਇਸ ਦਾ ਭਾਵ ਅਰਥ ਇਹ ਵੀ ਹੈ ਇੱਥੇ ਸਤਿਗੁਰੂ ਨੇ ਫਿਰ ਅੱਗੇ ਬਚਨ ਕੀਤਾ ਜੀ ਕਰਤ ਵਿਕਾਰ ਦੋ ਕਰ ਚਾਰਤ ਕਰਤ ਵਿਕਾਰ ਦੇ ਵਿਕਾਰ ਕਰ ਰਹੇ ਹੈ ਦੋ ਦਰਤ ਦੋ ਕਰ ਦਰਤ ਹੱਥ ਝਾਰਤ ਦਰਤ ਝਾੜ ਕੇ ਕਹਿੰਦੇ ਬੰਦਿਆ ਤੂੰ ਰਿਨ ਰਾਤ ਵਿਕਾਰ ਕਰਨਾ ਪਿਆ ਦੋਵੇਂ ਹੱਥ ਝਾੜ ਕੇ ਪਿੱਛਾ ਪਿਆ ਤੇਰੇ ਪੱਲੇ ਕੁਛ ਨਹੀਂ ਪੈਣਾ ਰਾਮ ਰਤਨ ਰਿਧ ਤਿਲ ਨਹੀਂ ਧਾਰਤ ਤੂੰ ਤਿਲ ਜਿੰਨਾ ਸਮਾਂ ਵੀ ਕਦੀ ਰੱਬ ਨੂੰ ਗਿਰਦੇ ਚ ਵਸਾਇਆ ਗੁਰੂ ਸਾਹਿਬ ਜੀ ਉਹ ਇਹ ਜਿਹੜੀ ਬਹਿਤੀ ਜਾਤ ਹੈ ਕਿਵੇਂ ਜਾ ਰਹੀ ਹੈ ਅੱਗੇ ਸਤਿਗੁਰੂ ਕਹਿੰਦੇ ਭਰਨ ਪੋਖਣ ਭਰਨ ਪੋਖਣ ਦਾ ਅਰਥ ਹੁੰਦਾ ਵੀ ਪਾਲਣ ਪੋਸ਼ਣ ਕਰਨਾ ਪੇਟ ਭਰ ਲੈਣਾ ਕੱਪੜਿਆਂ ਦਾ ਪ੍ਰਬੰਧ ਕਰ ਲੈਣਾ ਸੰਗ ਔਧ ਬਿਹਾਣੀ ਜਿਹੜੀ ਬਹਿਤੀ ਜਾਤਕ ਹੈ ਔਧ ਅਰਥ ਉਮਰ ਬਿਹਾਣੀ ਦਾ ਅਰਥ ਚਲੀ ਗਏ ਕਿ ਖਾ ਲਿਆ ਪਾ ਲਿਆ ਕੱਪੜੇ ਹੰਢਾ ਲੈ ਤੇ ਮਹਾਰਾਜ ਕਹਿੰਦੇ ਸਾਰੀ ਉਮਰ ਚਲੀ ਗਈ ਭਰਨ ਪੋਖਣ ਸੰਗ ਔਧ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਜਿਹੜਾ ਧਰਤੀ ਦਾ ਈਸ਼ਕ ਹੈ ਸ੍ਰਿਸ਼ਟੀ ਦਾ ਈਸ਼ ਹੈ ਪਰਮਾਤਮਾ ਉਹਦੀ ਅਵਸਥਾ ਨੂੰ ਉਹਦੀ ਗਤ ਨੂੰ ਨਹੀਂ ਜਾਣਿਆ ਇਹਦਾ ਮਤਲਬ ਇਹ ਵੇ ਤੂੰ ਪਰਮਾਤਮਾ ਨੂੰ ਨਹੀਂ ਜਾਣਿਆ ਸਾਰੀ ਜ਼ਿੰਦਗੀ ਖਾਣ ਪਾਣ ਤੇ ਹੰਡਾਉਣ ਵਿਚ ਲੰਘ ਗਈ ਇਸ ਤਰ੍ਹਾਂ ਨਿਕਲ ਗਈ ਉਮਰ ਇਹਨੂੰ ਬਾਬਾ ਸਾਹਿਬ ਨੇ ਕਿਹਾ ਬਾਣੀ ਚ ਬਾਬਾ ਫਰੀਦ ਸਾਹਿਬ ਨੇ ਉਹ ਕਹਿੰਦੇ ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸੰਮ ਚਾਰ ਪੈਰ ਖੰਡ ਕੇ ਨਿਕਲ ਗਏ ਚਾਰ ਪੈਰ ਸੌ ਕੇ ਨਿਕਲ ਗਏ ਲੇਖਾ ਰੱਬ ਬਿਗੇਸੀਆ ਤੂੰ ਆਹੋ ਕਿਹੜੇ ਕੰਮ ਰੱਬ ਪੁੱਛਦਾ ਪੈ ਤੂੰ ਕਿਹੜੇ ਕੰਮ ਆਇਆ ਹੈ ਭਰਨ ਪੋਖਣ ਸੰਗ ਔਧ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਅਖੀਰ ਤੇ ਗੁਰੂ ਅਰਜੁਨ ਦੇਵ ਇੱਕ ਬੇਨਤੀ ਕਰਦੇ ਨੇ ਸ਼ਰਨ ਸਮਰੱਥ ਅਗੋਚਰ ਸਵਾਮੀ ਸ਼ਰਨ ਦਾ ਅਰਥ ਆਪਾਂ ਸਾਰੇ ਜਾਣਨੇ ਹਾਂ ਕਿ ਪ੍ਰਭੂ ਦੇ ਚਰਨ ਸ਼ਰਨ ਵਿਚ ਉਹਦੀ ਓਟ ਵੀ ਚਲੇ ਜਾਣਾ ਸਮਰੱਥ ਦਰ ਤੇ ਸਭ ਕੁਝ ਕਰਨ ਵਾਲਾ ਅਗੋਚਰ ਲਫ਼ਜ਼ ਹੈ ਜੀ ਇਹ ਗੋਚਰ ਤੋਂ ਐੜਾ ਗੇਤਰ ਪਿਆ ਅਗੋਚਰ ਦਾ ਅਰਥ ਹੈ ਜਿਹੜਾ ਸਾਡੀ ਬੁੱਧੀ ਇੰਦਰੀਆਂ ਤੋਂ ਬਾਹਰ ਹੈ ਜਿਹਦੇ ਤੱਕ ਸਾਡੀ ਇਹ ਪਹੁੰਚ ਨਹੀਂ ਸੀ ਇੰਦਰੀਆਂ ਕਰਕੇ ਪਾਸ ਕਦੇ। ਇਹ ਪ੍ਰਭੂ ਸ਼ਰਨ ਸਮਰੱਥ ਅਗੋਚਰ ਸਵਾਮੀ ਸਾਰਿਆਂ ਦੇ ਮਾਲਕ, ਸਵਾਮੀ ਦਾ ਅਰਥ ਮਾਲਕ, ਉਧਰ ਸਾਨੂੰ ਤਾਰ ਲੈ, ਸਾਨੂੰ ਬਖਸ਼ ਲੈ, ਇਨ੍ਹਾਂ ਡੁੱਬਦਿਆਂ ਨੂੰ ਕਿਨਾਰੇ ਲਾ ਦੇ। ਉਧਰ ਨਾਨਕ ਪ੍ਰਭ ਅੰਤਰ ਜਾਮੀ, ਅੰਦਰ ਦੀ ਜਾਣਨ ਵਾਲੇ ਪਾਰ ਬ੍ਰਹਮ ਪਰਮੇਸ਼ਵਰ ਜੀ, ਸਾਨੂੰ ਡੁੱਬਦਿਆਂ ਨੂੰ ਬਚਾ ਲਓ। ਬਸ ਇਹੀ ਏ ਜੀ, ਕੋਈ ਵੀ ਅਸੀਂ ਭਾਵੇਂ ਬੋਲਣ ਵਾਲੇ ਆਪ ਸੁਣਨ ਵਾਲੇ, ਉਮਰ ਟਿਕੀ ਨਹੀਂ ਰਹਿਣੀ, ਇਸ ਸਮੇਂ ਨੇ ਨਿਕਲਦੇ ਰਹਿਣਾ ਹੈ, ਪਰ ਇਸ ਲੰਘਦੇ ਹੋਏ ਨੂੰ ਮਨਾ ਤੂੰ ਯਾਦ ਕਰ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਖੀਰੇ ਜੈਸਾ ਜਨਮ ਕੈ ਕੌਡੀ ਬਦਲੇ ਜਾਏ। ਜਾਂ ਗੁਰੂ ਸਾਹਿਬ ਨੇ ਬਾਣੀ ਚ ਹੋਰ ਬੇਅੰਤ ਬਚਨ ਕਹਿਆ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਪਕੜੇ ਸਭ ਮੁੱਕਦੀ ਚੱਲੀ, ਰਹਿਣ ਇਹ ਜ਼ਿੰਦਗੀ ਰੂਪੀ ਰਾਤ ਮੁੱਕਦੀ ਪਈ ਹੈ। ਸਤਿਗੁਰੂ ਜੀ ਕਿਰਪਾ ਕਰੋ, ਸਾਨੂੰ ਸਮਤ ਬਖਸ਼ੋ, ਅਸੀਂ ਇਸ ਜ਼ਿੰਦਗੀ ਦੇ ਅਰਥ ਨੂੰ ਸਮਝ ਸਕੀਏ, ਇਬਾਦਤ ਵੀ ਜੁੜ ਸਕੀਏ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਨੀਆਂ, ਬੇਅੰਤ ਭੁੱਲਾਂ ਹੋਈਆਂ ਨੇ ਪ੍ਰਬੰਧਕ ਵੀਰਾਂ ਵੱਲੋਂ। ਸਮੇਂ ਦੇ ਆਧਾਰ ਤੇ ਪਹਿਲੀ ਕਥਾ ਦੀ ਸਮਾਪਤੀ ਹੈ, ਦੂਸਰਾ ਫਿਰ ਜੋ ਦੁਪਹਿਰੇ ਪ੍ਰੋਗਰਾਮ ਹੈ ਆਪਾਂ ਕਰਾਂਗੇ। ਤੇ ਮੈਂ ਆਪ ਨੂੰ ਆਪਣੇ ਵੱਲੋਂ ਵੀ ਬੇਨਤੀ ਕਰਾਂਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੁਰਬ ਹੈ 400 ਸਾਲਾ, ਤੇ ਤੁਸੀਂ ਅਗਲੇ ਹਫ਼ਤੇ ਸਾਰੇ ਆਓ, ਸ਼ਾਮ ਦੇ ਵਿਸ਼ੇਸ਼ ਦੀਵਾਨ ਸਜੇ ਹੋਏ ਆ, ਤੇ ਐਤਵਾਰ ਨੂੰ ਹਜ਼ੂਰ ਦਾ ਉਹ ਦਿਨ ਆਪਾਂ ਮਨਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।